तुझे निकसी जुग जुग अटल, चवर तखत दे मालिक साहिब श्री गुरु ग्रंथ साहिब जी महाराज के चरणों में जुड़ बैठे गुरु प्यारी गुरु रूप सात संगत जी, वडभागी हो जो जुड़े हुए महापुरुषों की याद दे विच जुड़ के बैठे हो। मेरे तो पहले सत्कारयोग भाई साहब जी, भाई अमनदीप सिंह जी, मन नहीं सी कर रहा कि वो कीर्तन की समाप्ति करन। बाकी समय की एक सीमा होंदी है, एक हद होंदी है, क्योंकि कई जगह पर जाके उन्होंने बोलना होंदा है। एक घंटा 10-15 मिनट होर लगाए, बहुत सुंदर विचार आप जी ने शरण कीतियां। गुरु नानक देव जी महाराज दे दे विच्चों कुछ झलकियां उन्होंने आपा सारे नू शरण कराइया ने। उन्होंने एक गल कही सी प्यारी सत्संगत कि दुनिया दे अंदर बड़े अवतार, बड़े पीर पैगंबर औलिए इस संसार ते आए। गुरु नानक देव जी आप परमात्मा दा रूप इस मात लोक दे विच आया। इस गल दा जिक्र भाई गुरदास जी ने अपनी बाण विच कीता है। बाकी गुरु नानक देव जी महाराज उन्हां दी आप दी की सोच सी, ऐ जो शब्द आपां पढ़िया है गुरु नानक देव जी महाराज दी रसना तो उच्चारण कीता होया श्री राग महला पहला। उस परमात्मा दी उस्तत कर रहे ने। एक मैं बेनती होर करां प्यारी सात संगत, साढ़े जितने भी धार्मिक ग्रंथ ने वो सारे पूजनीक ने, उन्हां सारयां दा समान उन्हां दी इज्जत करना साडा फर्ज बनदा है। बाकी एक बेनती मैं होर करां कि जितने भी साढ़े धार्मिक ग्रंथ ने उन्हां दे अंदर महापुरशां दे जीवन दे बारे भी दस्या गया है। गुरु ग्रंथ साहिब जी महाराज अलग क्यों ने कि इस दे अंदर अगर गल कीती गई है 6 गुरु साहिबाना दी बाणी, 15 भगतां दी बाणी, 11 भट्टां दी बाणी, 3 महापुरुषां दी बाणी, इस सब कुछ होण दे बावजूद किसी भी गुरु साहिबान, किसी भी संत महापुरुष, किसी भी भट्ट साहिबान उन्हां दे जीवन दे बारे इस विच नहीं लिखिया गया। अगर गल कीती गई है तां केवल नाम दी गल कीती गई है, गल कीती गई है तां केवल परमात्मा दी गल कीती गई है। अगर गल कीती गई है तां जिहड़े नाम जपदे ने उन्हां नूं की बरकतां प्राप्त होंदियां ने, ते जिहड़े नाम नहीं जपदे प्यारी सात संगत उन्हां दे नाल की बीतदा है अगे जाके। इत्थे ते मौजा लैंदे आ आपां, अज किसी दे कोलों थोड़ा धन ज्यादा हो जावे ना गए वो जाके मंगन परमात्मा ने दिता। सानू अपने जीवन दे बारे नहीं पता प्यारी सत्संगत, ते साडे गुरु ग्रंथ साहिब जी महाराज सानू जीवन दे बारे दसते ने। भाई साहिब जी जो गल करके गए ने ना, उन्होंने गुरु नानक देव जी महाराज दे जीवन दी गल कीती। मैं जो आप जी नाल विचार करनी है, ये जो जीवन सानू परमात्मा ने दिता ये किस वास्ते? ये मनुष्या देही सानू परमात्मा ने दिती किस वास्ते? केवल वड्डे वड्डे मकान, वड्डियां वड्डियां कारां, एक वड्डा परिवार, वड्डा कारोबार नहीं प्यारी सात संगत। भई प्राप्त मानुख दे हुरिया, गोबिंद मिलन की एहो तेरी बरिया, अवर काज तेरे किते न काम, मिल साध संगत भज केवल नाम। ਇਨਕਾਰ ਨਹੀਂ ਹੈ ਪਿਆਰੀ ਸਾਧ ਸੰਗਤ, ਇਹ ਚੀਜ਼ਾਂ ਚਾਹੀਦੀਆਂ ਨੇ। ਆਪਾਂ ਪੜ੍ਹਦੇ ਹਾਂ ਭਗਤ ਧੰਨਾ ਜੀ ਦੀ ਬਾਣੀ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਤੂੰ ਭਗਤੀ ਤੇ ਕਰ, ਤੂੰ ਨਾਮ ਤੇ ਜਪ, ਤੂੰ ਉਸਨੂੰ ਯਾਦ ਤੇ ਕਰ, ਉਹ ਸਾਰੇ ਤੇਰੇ ਕਾਰਜ ਸਵਾਰੇਗਾ। ਮਨ ਵੇਚੈ ਸਤਿਗੁਰ ਕੇ ਪਾਸ। 2.5 ਘੰਟਿਆਂ ਦੀ ਗੱਲ ਕਰਕੇ ਗਏ ਨੇ ਭਾਈ ਸਾਹਿਬ ਜੀ, ਆਪਣੇ ਸਵਾਸਾਂ ਨੂੰ ਸਫਲ ਕਰਨਾ ਅਤੇ ਅਸੀਂ ਅਣਜਾਣ ਹਾਂ ਪਿਆਰੀ ਸਾਧ ਸੰਗਤ। ਇੱਕ ਮੈਨੂੰ ਬੜੀ ਪੁਰਾਣੀ ਇੱਕ ਕਹਾਣੀ ਯਾਦ ਆ ਰਹੀ ਹੈ, ਮਹਾਂਪੁਰਸ਼ਾਂ ਕੋਲੋਂ ਸੁਣੀ। ਕਹਿੰਦੇ ਕਿ ਇੱਕ ਰਾਜਾ ਸ਼ਿਕਾਰ ਕਰਨ ਵਾਸਤੇ ਚਲਾ ਗਿਆ, ਉਸ ਦੇ ਨਾਲ ਉਸ ਦੇ ਸਿਪਾਹੀ ਵੀ ਉਸ ਦੇ ਨਾਲ ਨੇ। ਘਣਾ ਜੰਗਲ, ਬੜੀ ਗਰਮੀ ਦਾ ਮੌਸਮ, ਸਿਪਾਹੀ ਅਤੇ ਉਸਦੇ ਜੋ ਸਥਿਤੀ ਸੀ ਉਹ ਪਿੱਛੇ ਰਹਿ ਗਏ। ਰਾਜਾ ਬੜੀ ਅੱਗੇ ਨਿਕਲ ਗਿਆ, ਸ਼ਿਕਾਰ ਵੀ ਨਹੀਂ ਮਿਲਿਆ ਅਤੇ ਇਤਨੀ ਗਰਮੀ ਕਿ ਆਪਣੇ ਮਹਿਲਾਂ ਦੇ ਅੰਦਰ ਅਤੇ ਹਰ ਤਰ੍ਹਾਂ ਦੀ ਸਹੂਲੀਅਤ ਸੀ ਨਾ। ਹੁਣ ਗਰਮੀ ਹੈ, ਦੁਪਹਿਰ ਦਾ ਸਮਾਂ ਹੈ, ਬੜੀ ਜ਼ੋਰ ਦੀ ਪਿਆਸ ਲੱਗੀ ਹੈ, ਪਾਣੀ ਕੋਲ ਹੈ ਨਹੀਂ, ਬੜੀ ਪਰੇਸ਼ਾਨੀ। ਜਦੋਂ ਮਹਿਲਾਂ ਵਿੱਚ ਹੁੰਦੇ ਸੀ ਨਾ, ਥੋੜ੍ਹਾ ਜਿਹਾ ਇਸ਼ਾਰਾ ਕਰਨਾ, ਨੌਕਰ ਅਤੇ ਨੌਕਰਾਣੀਆਂ ਜੱਗ ਭਰ ਕੇ, ਸੁਰਾਹੀਆਂ ਭਰ ਕੇ ਸ਼ਰਬਤ ਦੀਆਂ ਲਿਆ ਕੇ ਪੇਸ਼ ਕਰਦੇ ਸੀ। ਅੱਜ ਰਾਜੇ ਨੂੰ ਪਤਾ ਲੱਗਾ ਕਿ ਪਾਣੀ ਦੀ ਕੀ ਵੈਲਿਊ ਹੈ। ਧਿਆਨ ਰੱਖਣਾ ਪਿਆਰੀ ਸਾਧ ਸੰਗਤ ਜੀ, ਪਰਮਾਤਮਾ ਨੇ ਵੀ ਸਾਨੂੰ ਇਹ ਜੋ ਸਰੀਰ ਦਿੱਤਾ ਹੈ ਨਾ, ਇਸ ਦੀ ਕੀਮਤ ਦਾ ਸਾਨੂੰ ਪਤਾ ਨਹੀਂ ਕੀ ਕੀਮਤ ਹੈ, ਇੱਕ ਇੱਕ ਅੰਗ ਦੀ ਕੀ ਕੀਮਤ ਹੈ। ਹਾਰਟ ਫੇਲ ਹੋ ਜਾਏ ਨਾ, ਡਾਕਟਰ ਕੋਲ ਚਲੇ ਜਾਂਦੇ ਹਾਂ, ਬਾਈਪਾਸ ਸਰਜਰੀ ਕਰ ਦਿਓ, ਕੀ ਕਰਦੇ ਨੇ, ਸਾਡੇ ਹੀ ਸਰੀਰ ਦੇ ਵਿੱਚੋਂ ਨਸ ਕੱਢਦੇ ਨੇ ਅਤੇ ਉੱਥੇ ਫਿੱਟ ਕਰ ਦਿੰਦੇ ਨੇ, ਕਹਿੰਦੇ ਦੇ ਦਿਓ 5 ਲੱਖ ਰੁਪਈਆ। ਕਰਦੇ ਹਨ ਨਾ ਪਿਆਰੇ ਸਾਧ ਸੰਗਤ ਜੀ, ਇਹ ਸਰੀਰ ਦੀ ਕੋਈ ਕੀਮਤ ਨਹੀਂ। ਪੁੱਛੀਏ ਆਪਾਂ ਜਾ ਕੇ, ਜਿਸ ਨੂੰ ਪਰਮਾਤਮਾ ਨੇ ਹੱਥ ਨਹੀਂ ਦਿੱਤੇ, ਜਿਸ ਨੂੰ ਪਰਮਾਤਮਾ ਨੇ ਸੁਣਨ ਦੀ ਤਾਕਤ ਨਹੀਂ ਦਿੱਤੀ, ਜਿਸ ਨੂੰ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ, ਉਸ ਨੂੰ ਪਤਾ ਹੈ ਕਿ ਅੱਖ ਦੀ ਕੀ ਕੀਮਤ ਹੈ, ਹੱਥ ਦੀ ਕੀ ਕੀਮਤ ਹੈ, ਕੰਨ ਦੀ ਕੀ ਕੀਮਤ ਹੈ, ਰਸਨਾ ਦੀ ਕੀ ਕੀਮਤ ਹੈ, ਪੈਰ ਦੀ ਕੀ ਕੀਮਤ ਹੈ, ਨਹੀਂ ਪਤਾ। ਸਭ ਕੁਝ ਪ੍ਰਾਪਤ ਕੀਤਾ, ਗੁਰੂ ਜੀ ਕਹਿੰਦੇ ਨੇ ਪਿਆਰਿਆ ਯਾਦ ਕਰ, ਉਸ ਪਰਮਾਤਮਾ ਨੂੰ ਯਾਦ ਕਰ, ਦੀਨੇ ਹਸਤ ਪਾਓ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗਰਚਨਾ। ਬੜੀ ਪਿਆਸ ਲੱਗੀ, ਮਾਰੀਆਂ, ਕੋਈ ਮਦਦ ਕਰੋ, ਮੈਨੂੰ ਆ ਕੇ ਪਾਣੀ ਪਿਲਾਓ, ਮੈਨੂੰ ਬੜੀ ਜ਼ੋਰ ਦੀ ਪਿਆਸ ਲੱਗੀ ਹੈ। ਕਹਿੰਦਾ ਹੋਇਆ ਰਾਜਾ ਆਪਣੇ ਘੋੜੇ ਤੋਂ ਬੇਹੋਸ਼ ਹੋ ਕੇ ਨੀਚੇ ਗਿਰ ਗਿਆ। ਜੰਗਲ ਸੀ ਪਿਆਰੀ ਸਾਧ ਸੰਗਤ, ਅਤੇ ਇੱਕ ਲੱਕੜ ਹਾਰ ਜੰਗਲ ਦੇ ਵਿੱਚ ਲੱਕੜਾਂ ਕੱਟ ਰਹੀ ਸੀ। ਉਸਨੇ ਵੇਖਿਆ ਕੋਈ ਆਦਮੀ ਹੈ, ਬੜੇ ਅੱਛੇ ਕੱਪੜੇ ਪਾਏ ਨੇ, ਹਥਿਆਰ ਵੀ ਕੋਲ ਨੇ, ਪਾਣੀ ਪਾਣੀ ਕਰਦਾ ਹੋਇਆ ਜ਼ਮੀਨ 'ਤੇ ਗਿਰ ਗਿਆ ਹੈ। ਉਹ ਲੱਕੜਾਂ ਕੱਟਦਾ ਸੀ ਅਤੇ ਪਾਣੀ ਉਸਨੇ ਆਪਣੇ ਕੋਲ ਰੱਖਿਆ ਸੀ, ਇੱਕ ਪਾਣੀ ਦੀ ਮਸ਼ਕ ਸੀ ਉਸਦੇ ਕੋਲ। ਪਿਆਰੀ ਸਾਧ ਸੰਗਤ ਝੱਟ ਕਰਕੇ ਪਹੁੰਚ ਗਿਆ। ਜਦੋਂ ਪਾਣੀ ਮੂੰਹ ਦੇ ਨਾਲ ਲਗਾਇਆ, ਪਾਣੀ ਅੰਦਰ ਗਿਆ, ਜੀਵਨ ਮਿਲ ਗਿਆ। ਰਾਜਾ ਉੱਠ ਕੇ ਬੈਠ ਗਿਆ, ਲੱਕੜਹਾਰੇ ਨੂੰ ਕਹਿਣ ਲੱਗਾ, ਲੱਕੜਹਾਰੇ ਤੂੰ ਮੇਰੀ ਜਾਨ ਬਚਾਈ ਹੈ, ਮੈਂ ਤੇਰਾ ਇਹ ਅਹਿਸਾਨ ਭੁੱਲ ਨਹੀਂ ਸਕਾਂਗਾ, ਮੰਗ ਕੀ ਮੰਗਦਾ ਹੈ। ਲੱਕੜਹਾਰਾ ਪਹਿਲੇ ਤਾਂ ਕਹਿਣ ਲੱਗਾ ਜੀ ਨਹੀਂ, ਕੁਛ ਨਹੀਂ ਚਾਹੀਦਾ। ਕਹਿਣ ਲੱਗਾ ਬੇਟਾ ਤੂੰ ਜਾਣਦਾ ਹੈ ਮੈਨੂੰ, ਤੂੰ ਮੇਰੀ ਜਾਨ ਬਚਾਈ ਹੈ, ਮੈਂ ਇਸ ਦੇਸ਼ ਦਾ ਰਾਜਾ ਹਾਂ, ਜਿੱਥੇ ਤੂੰ ਲੱਕੜਾ ਕੱਟ ਰਿਹਾ ਹੈ ਨਾ, ਇਹ ਜੰਗਲ ਵੀ ਮੇਰਾ ਹੈ। ਹੁਣ ਹਰ ਆਦਮੀ ਦੀ ਆਪਣੀ ਆਪਣੀ ਸੋਚ ਹੈ ਪਿਆਰੀ ਸਾਧ ਸੰਗਤ। ਕਿਸੇ ਭੁੱਖੇ ਕੋਲ ਪੁੱਛੀਏ ਨਾ ਵੀ ਕੀ ਚਾਹੀਦਾ, ਉਹ ਕਵੇਗਾ 2 ਰੋਟੀਆਂ ਚਾਹੀਦੀਆਂ ਨੇ। ਪਿਆਸੇ ਕੋਲ ਪੁੱਛੀਏ ਨਾ, ਜ਼ੋਰ ਦੀ ਪਿਆਸ ਲੱਗੀ ਹੋਏ, ਮੰਗ ਕੀ ਮੰਗਦਾ, ਕਵੇਗਾ ਜੀ ਮੈਨੂੰ ਪਾਣੀ ਚਾਹੀਦਾ, ਭੁੱਖਾ ਰੋਟੀ ਮੰਗਦਾ ਹੈ, ਪਿਆਸਾ ਪਾਣੀ ਮੰਗਦਾ ਹੈ, ਜੋ ਨਿਰਧਨ ਹੈ ਗਰੀਬ ਹੈ ਉਸਨੂੰ ਧਨ ਚਾਹੀਦਾ ਹੈ, ਜਿਸਦੇ ਕੋਲ ਔਲਾਦ ਨਹੀਂ ਹੈ ਉਸਨੂੰ ਔਲਾਦ ਚਾਹੀਦੀ ਹੈ, ਉਸਦੀ ਆਪਣੀ ਸਮਝ ਸੀ ਪਿਆਰੀ ਸਾਧ ਸੰਗਤ। ਅਤੇ ਹਰ ਆਦਮੀ ਆਪਣੀ ਸਮਝ ਦੇ ਮੁਤਾਬਕ ਹੀ ਤਾਂ ਕੁਛ ਮੰਗਦਾ ਹੈ ਨਾ। ਮੈਨੂੰ ਇੱਕ ਯਾਦ ਆ ਰਹੀ ਹੈ, ਇਤਿਹਾਸ ਦੇ ਵਿੱਚ ਲਿਖਿਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੇ ਉੱਤੇ ਇੱਕ ਮਾਈ ਅਤੇ ਉਸਨੇ ਬੜੀ ਭਗਤੀ ਕੀਤੀ, ਬੜਾ ਨਾਮ ਜਪਿਆ। ਹੁਣ ਅੱਖਾਂ ਦੇ ਵਿੱਚ ਜੋਤੀ ਨਹੀਂ ਹੈ, ਉਮਰ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੈ, ਘਰ ਦੇ ਅੰਦਰ ਔਲਾਦ ਵੀ ਨਹੀਂ ਹੈ, ਭਗਤੀ ਕੀਤੀ, ਨਾਮ ਜਪਿਆ। ਨਾਮ ਜਪਣ ਤੋਂ ਬਾਅਦ ਗੁਰੂ ਜੀ ਮਿਹਰ ਦੀ ਨਜ਼ਰ ਕੀਤੀ, ਗੁਰੂ ਜੀ ਆਏ ਇੱਕ ਦਿਨ, ਕਹਿਣ ਲੱਗੇ ਬੇਟਾ ਤੇਰੀ ਭਗਤੀ ਤੂੰ ਬੜਾ ਪ੍ਰਸੰਨ ਹੋਇਆ, ਮੰਗ ਕੀ ਮੰਗਦੀ ਹੈ। ਇਹ ਮੰਗਣਾ ਵੀ ਇੱਕ ਜਾਚ ਹੈ ਪਿਆਰੀ ਸਾਧ ਸੰਗਤ, ਇਹ ਮੰਗਣ ਦੀ ਜਾਚ ਵੀ ਹਰ ਕਿਸੇ ਨੂੰ ਨਹੀਂ ਆਉਂਦੀ। ਕਹਿਣ ਲੱਗੇ ਗੁਰੂ ਜੀ ਆਪ ਜੀ ਦਾ ਦਿੱਤਾ ਸਭ ਕੁਛ ਹੈ। ਕਹਿਣ ਲੱਗੇ ਬੇਟਾ ਗੁਰੂ ਨਾਨਕ ਦੇ ਦਰ ਤੇਰੇ ਵਾਸਤੇ ਖੁੱਲ੍ਹੇ ਨੇ, ਅੱਜ ਜੋ ਵੀ ਤੂੰ ਮੰਗੇਗੀ ਤੈਨੂੰ ਮਿਲ ਜਾਏਗਾ। ਬੜੀ ਸਿਆਣੀ ਸੀ ਪਿਆਰੀ ਸਾਧ ਸੰਗਤ, ਗਲ ਵਿੱਚ ਪੱਲਾ ਪਾਇਆ, ਹੱਥ ਜੋੜ ਲਏ। ਅੱਖਾਂ ਦੀ ਜੋਤੀ ਨਹੀਂ ਸੀ, ਉਮਰ ਵੀ ਵਡੇਰੀ ਹੋ ਗਈ ਸੀ, ਪੁੱਤਰ ਵੀ ਕੋਲ ਨਹੀਂ ਸੀ, ਅੱਤ ਦੀ ਗਰੀਬੀ ਸੀ, ਹੱਥ ਜੋੜੇ, ਮਹਾਰਾਜ ਦੇ ਚਰਨ ਪਕੜੇ ਅਤੇ ਕਹਿਣ ਲੱਗੀ ਮਹਾਂਪੁਰਸ਼ੋ ਅਗਰ ਦਇਆ ਦੇ ਘਰ ਵਿੱਚ ਆਏ ਹੋ ਨਾ ਤਾਂ ਮੈਂ ਆਪਦੀਆਂ ਇਹਨਾਂ ਅੱਖਾਂ ਦੇ ਨਾਲ ਸੋਨੇ ਦੇ ਪੰਘੂੜੇ ਦੇ ਅੰਦਰ ਆਪਣਾ ਪੋਤਰਾ ਝੁੱਲਦਾ ਦੇਖਣਾ ਚਾਹੁੰਦੀ ਹਾਂ। ਇਹ ਮੰਗਣ ਦੀ ਜਾਚ ਹੈ ਨਾ ਪਿਆਰੀ ਸਾਧ ਸੰਗਤ ਜੀ, ਮੰਗਣ ਦੀ ਜਾਚ ਹੈ। ਅਸੀਂ ਮੰਗਦੇ ਹਾਂ ਰਤਨ ਤਿਆਗ ਕੌਡੀ ਸੰਗ ਲਾਏ, ਉਸ ਪਰਮਾਤਮਾ ਦੇ ਕੋਲੋਂ ਮੰਗਣਾ ਚਾਹੀਦਾ ਪਿਆਰੀ ਸਾਧ ਸੰਗਤ। ਮੈਂ ਰਾਤ ਦੀ ਗੱਲ ਕਰਾਂ, ਰਾਤ ਪਾਣੀਪਤ ਦੇ ਅੰਦਰ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਪਿਪਲੀ ਵਾਲੇ ਮਹਾਂਪੁਰਸ਼ ਉਹ ਆਏ ਸੀ, ਉਹਨਾਂ ਦੇ ਬਚਨ ਮੈਂ ਸੁਣੇ ਪਿਆਰੀ ਸਾਧ ਸੰਗਤ। ਕਹਿੰਦੇ ਨੇ ਮੰਗਣਾ ਹੈ, ਇਸ ਕੋਲੋਂ ਨਹੀਂ ਮੰਗਾ ਤਾਂ ਕਿਸ ਕੋਲੋਂ ਮੰਗਾਂਗੇ, ਉਸਦੇ ਕੋਲੋਂ ਮੰਗੋ, ਹਰ ਚੀਜ਼ ਮੰਗੋ। 6ਵੇਂ ਪਾਤਸ਼ਾਹ ਨੇ ਆਪਣੇ ਇੱਕ ਸੇਵਕ ਨੂੰ ਉਸਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਸੀ ਦੌਲਤ ਚਾਹੀਦੀ ਹੈ, ਕਿਉਂਕਿ ਦੌਲਤ ਗੁਜ਼ਰਾਨ, ਔਰਤ ਚਾਹੀਦੀ ਹੈ, ਪਰਿਵਾਰ, ਆਪਣਾ ਪਰਿਵਾਰ ਚਾਹੀਦਾ ਕਿਉਂਕਿ ਔਰਤ ਇਮਾਨ, ਅਤੇ ਪੁੱਤਰ ਚਾਹੀਦਾ ਕਿਉਂਕਿ ਪੁੱਤਰ ਨਿਸ਼ਾਨ। ਉਹ ਕਹਿਣ ਲੱਗਾ ਲੱਕੜ ਹਾਰਾ ਕਹਿ, ਅਗਰ ਤੁਸੀਂ ਰਾਜੇ ਹੋ, ਤੁਸੀਂ ਕਹਿੰਦੇ ਹੋ ਜੰਗਲ ਵੀ ਤੁਹਾਡਾ ਹੈ ਜਿਸ ਵਿੱਚ ਮੈਂ ਲੱਕੜਾ ਕੱਟਦਾ ਹਾਂ, ਤੁਹਾਡੇ ਜਿਹੜੇ ਸਿਪਾਹੀ ਨੇ ਨਾ ਉਹ ਮੈਨੂੰ ਬੜਾ ਤੰਗ ਕਰਦੇ ਨੇ, ਮੈਂ ਚੋਰੀ ਦੇ ਨਾਲ ਲੱਕੜਾ ਕੱਟਦਾ, ਸੁੱਕੀਆਂ ਲੱਕੜਾਂ ਕੱਟ ਕੇ ਲੈ ਜਾਂਦਾ ਹਾਂ, ਉਹਨਾਂ ਨੂੰ ਜਾ ਕੇ ਵੇਚਦਾ ਹਾਂ, ਉਸ ਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ, ਅਤੇ ਤੁਹਾਡੇ ਜਿਹੜੇ ਸਿਪਾਹੀ ਨੇ ਨਾ ਫਿਰ ਜਦੋਂ ਮੈਨੂੰ ਪਕੜ ਲੈਣ ਮੈਨੂੰ ਬੜਾ ਮਾਰਦੇ ਨੇ, ਬੜੀ ਸਜ਼ਾ ਦਿੰਦੇ ਨੇ, ਬਸ ਤੁਸੀਂ ਉਹਨਾਂ ਨੂੰ ਮਨ੍ਹਾ ਕਰ ਦਿਓ ਵੀ ਮੈਂ ਜਿਤਨੀਆਂ ਵੀ ਲੱਕੜਾਂ ਕੱਟਾਂ ਨਾ ਬਸ ਮੈਨੂੰ ਲੱਕੜਾਂ ਕੱਟਣ ਦਿਆ ਕਰ। ਰਾਜਾ ਹੱਸ ਪਿਆ, ਕਹਿਣ ਲੱਗਾ ਪਿਆਰਿਆ ਇਹ ਕਿਹੜੀ ਔਖੀ ਗੱਲ ਹੈ, ਬੁਲਾਇਆ ਮਨ੍ਹਾ ਕਰ ਦਿੱਤਾ। ਕਹਿਣ ਲੱਗੇ ਨਹੀਂ ਇਸ ਨੂੰ ਕੁਛ ਨਹੀਂ ਕਹਿਣਾ, ਇਹ ਜਿਤਨੀਆਂ ਲੱਕੜਾਂ ਕੱਟਦਾ ਕੱਟ ਲਵੇ। ਇੱਕ ਚਿੱਠੀ ਲਿਖੀ ਉਸਨੂੰ ਪਕੜਾ ਦਿੱਤੀ, ਕਹਿਣ ਲੱਗੇ ਜਦੋਂ ਵੀ ਤੈਨੂੰ ਜ਼ਰੂਰਤ ਹੋਵੇ ਤੂੰ ਮੇਰੇ ਰਾਜ ਦਰਬਾਰ ਵਿੱਚ ਆਈ, ਮੈਂ ਜੋ ਵੀ ਹੋਏਗਾ ਤੇਰੀ ਮਦਦ ਕਰਾਂਗਾ। ਸਮਾਂ ਬੀਤ ਗਿਆ ਪਿਆਰੀ ਸਾਧ ਸੰਗਤ, ਇੱਕ ਦਿਨ ਜਦੋਂ ਉਸ ਨਗਰ ਦੇ ਅੰਦਰ ਜਿੱਥੇ ਰਾਜੇ ਦਾ ਮਹਿਲ ਸੀ ਨਾ ਉੱਥੇ ਪਹੁੰਚਿਆ, ਸੋਚਣ ਲੱਗਾ ਲੱਕੜ ਹਾਰਾ ਬਈ ਕੋਈ ਗੱਲ ਨਹੀਂ, ਰਾਜਾ ਕਹਿੰਦਾ ਸੀ, ਹੁਣ ਉਸਦਾ ਕਹਿਣਾ ਮੰਨਿਆ ਗਿਆ, ਉਸਦੇ ਸਿਪਾਹੀ ਮੈਨੂੰ ਕੁਛ ਨਹੀਂ ਕਹਿੰਦੇ, ਹੋਰ ਸ਼ਾਇਦ ਕੋਈ ਮੇਰੀ ਮਦਦ ਕਰ ਦੇ। ਚਲਾ ਗਿਆ ਦਰਬਾਰ ਨੂੰ ਚਿੱਠੀ ਵਿਖਾਈ, ਰਾਜੇ ਦੇ ਦਸਤਕ ਹੋਏ ਨੇ, ਰਾਜੇ ਨੂੰ ਮਿਲਣ ਦਾ ਸਮਾਂ ਮਿਲ ਗਿਆ, ਰਾਜੇ ਕੋਲ ਪਹੁੰਚ ਗਿਆ, ਰਾਜੇ ਨੇ ਬੜਾ ਸਤਿਕਾਰ ਕੀਤਾ। ਇੱਕ ਗੱਲ ਧਿਆਨ ਰੱਖਣਾ ਪਿਆਰੀ ਸਾਧ ਸੰਗਤ ਜੀ, ਅਹਿਸਾਨ ਫਰਾਮੋਸ਼ ਹੋਣਾ, ਕੋਈ ਅਹਿਸਾਨ ਕਰ ਦੇਵੇ ਨਾ ਸਾਡੇ ਤੇ ਅਗਰ ਅਸੀਂ ਉਸਦਾ ਧੰਨਵਾਦ ਨਹੀਂ ਕਰਦੇ ਨਾ, ਫਿਰ ਗੁਰਬਾਣੀ ਦੇ ਅੰਦਰ ਉਸ ਜੀਵ ਨੂੰ ਅਕਿਰਤ ਘਨ ਕਿਹਾ ਜਾਂਦਾ, ਅਕਿਰਤ ਘਨ ਜਿਹੜਾ ਕਿਸੇ ਦੀ ਕੀਤੀ ਨੂੰ ਮੰਨਦਾ ਨਹੀਂ। ਇੱਕ ਜਗ੍ਹਾ 'ਤੇ ਬੜਾ ਸੁੰਦਰ ਲਿਖਿਆ ਭਾਈ ਗੁਰਦਾਸ ਜੀ ਨੇ, ਧਰਤੀ ਮਾਤਾ 'ਤੇ ਸਵਾਲ ਕੀਤਾ ਭਾਈ ਗੁਰਦਾਸ ਜੀ ਨੇ ਕਿ ਧਰਤੀ ਮਾਤਾ ਤੇਰੇ ਉੱਤੇ ਇਤਨੀ ਬਨਸਪਤੀ, ਤੇਰੇ ਉੱਤੇ ਇਤਨੇ ਵੱਡੇ ਵੱਡੇ ਪਰਬਤ, ਤੇਰੇ ਉੱਤੇ ਇਤਨੇ ਜੀਵ ਜੰਤ, ਇਤਨੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ, ਇਤਨੇ ਵੱਡੇ ਵੱਡੇ ਦਰਿਆ, ਤੈਨੂੰ ਇਹਨਾਂ ਦਾ ਬੋਝ ਨਹੀਂ ਲੱਗਦਾ? ਧਰਤੀ ਮਾਤਾ ਕਹਿਣ ਲੱਗੀ ਕਿ ਨਹੀਂ ਲੱਗਦਾ, ਨਹੀਂ ਲੱਗਦਾ ਬੋਝ, ਨਾ ਪਰਬਤਾਂ ਦਾ, ਨਾ ਜੀਆ ਜੰਤ ਦਾ, ਨਾ ਇਤਨੀ ਬਨਸਪਤੀ ਦਾ, ਨਾ ਇਤਨੇ ਵੱਡੇ ਵੱਡੇ ਪਹਾੜਾਂ ਦਾ, ਨਾ ਇਤਨੇ ਸਮੁੰਦਰ ਅਤੇ ਨਾਲਿਆਂ ਦਾ ਬੋਝ ਨਹੀਂ ਲੱਗਦਾ। ਥੋੜ੍ਹੀ ਦੇਰ ਤੋਂ ਬਾਅਦ ਧਰਤੀ ਉਦਾਸ ਹੋ ਗਈ। ਭਾਈ ਗੁਰਦਾਸ ਜੀ ਨੇ ਪੁੱਛਿਆ, ਮਾਤਾ ਜੀ ਕੀ ਗੱਲ, ਉਦਾਸ ਹੋ ਗਏ ਹੋ? ਕਹਿਣ ਲੱਗੀ, ਬੇਟਾ ਇੱਕ ਚੀਜ਼ ਦਾ ਬੋਝ ਮੇਰੇ ਕੋਲ ਸਹਾਰਿਆ ਨਹੀਂ ਜਾਂਦਾ। ਕਹਿਣ ਲੱਗੇ ਜੀ, ਇਸ ਤੋਂ ਇਲਾਵਾ ਵੀ ਕੋਈ ਹੋਰ ਐਸੀ ਚੀਜ਼ ਹੈ ਜਿਸ ਦਾ ਇਤਨਾ ਵਜ਼ਨ ਹੈ ਕਿ ਤੁਹਾਡੇ ਕੋਲ ਸਹਾਰਿਆ ਨਹੀਂ ਜਾਂਦਾ? ਧਰਤੀ ਮਾਤਾ ਕਹਿਣ ਲੱਗੀ, ਹੈ ਐਸੀ ਵੀ ਕੁਛ ਇਨਸਾਨ ਨੇ ਜੋ ਅਕਿਰਤ ਘਨ ਨੇ, ਅਕਿਰਤ ਘਨ, ਜਿਹੜੇ ਕਿਸੇ ਦੇ ਕਿੱਤੇ ਨੂੰ ਨਹੀਂ ਜਾਣਦੇ, ਉਹਨਾਂ ਦਾ ਮੈਨੂੰ ਬੜਾ ਬੋਝ ਲੱਗਦਾ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਪਿਆਰੀ ਸਾਧ ਸੰਗਤ, ਉਹ ਕਹਿੰਦੇ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਸਰਵਰਾਂ ਨਦ ਵਹਾ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਨਗਿਣਤ ਫਿਰੰਦੇ, ਭਾਈ ਫੁਰੀ ਅਕਿਰਤ ਘਨ ਮੰਦੇ ਹੂੰ ਮੰਦੇ। ਰਾਜੇ ਨੇ ਵੇਖਿਆ, ਉਹ ਆਇਆ ਹੈ ਬੇਸ਼ੱਕ ਹੈ ਲੱਕੜਹਾਰਾ, ਬਾਕੀ ਉਸਨੇ ਮੇਰੀ ਜਾਨ ਬਚਾਈ, ਬੜਾ ਸਤਿਕਾਰ ਕੀਤਾ, ਬੜਾ ਕਦਰ ਕੀਤਾ, ਆਪਣੇ ਇੱਕ ਮੰਤਰੀ ਨੂੰ ਬੁਲਾਇਆ। ਕਹਿਣ ਲੱਗੇ, ਜਿਹੜਾ ਫਲਾਣਾ ਜੰਗਲ ਹੈ ਨਾ, ਫਲਾਣਾ ਜੰਗਲ ਜਿਸ ਦੇ ਅੰਦਰ ਚੰਦਨ ਦੇ ਪੇੜ ਲੱਗੇ ਨੇ, ਚੰਦਨ ਦੇ ਪੇੜ, ਉਹ ਪੂਰਾ ਦਾ ਪੂਰਾ ਜੰਗਲ ਇਸ ਦੇ ਨਾਂ ਲਿਖ ਦਿਓ। ਲਿਖਿਆ ਗਿਆ ਪਿਆਰੀ ਸਾਧ ਸੰਗਤ, ਚੰਦਨ ਦਾ ਜੰਗਲ, ਚੰਦਨ ਦੀ ਲੱਕੜ, ਚੰਦਨ ਦਾ ਉਦਾਹਰਣ ਭਾਈ ਗੁਰਦਾਸ, ਭਾਈ ਭਗਤ ਕਬੀਰ ਜੀ ਨੇ ਬੜਾ ਸੁੰਦਰ ਦਿਸਿਆ ਪਿਆਰੀ ਸਾਧ ਸੰਗਤ। ਉਹ ਕਹਿੰਦੇ ਕਿ ਚੰਦਨ ਕਾ ਬਿਰੂਆ ਭਲਾ, ਬੇਢਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਚੰਦਨ ਦਾ ਇੱਕ ਛੋਟਾ ਜਿਹਾ ਪੇੜ, ਉਸਦੇ ਆਲੇ ਦੁਆਲੇ ਦੀ ਜਿਤਨੀ ਵੀ ਬਨਸਪਤੀ ਹੈ ਪਿਆਰੀ ਸਾਧ ਸੰਗਤ, ਚੰਦਨ ਦੇ ਅੰਦਰ ਇੱਕ ਖੂਬੀ ਹੈ, ਇੱਕ ਗੁਣ ਹੈ, ਉਸਦੀ ਇਤਨੀ ਮਹਿਕ, ਉਸਦੀ ਇਤਨੀ ਸੁਗੰਧੀ ਕਿ ਆਲੇ ਦੁਆਲੇ ਦੀ ਜਿਤਨੀ ਵੀ ਬਨਸਪਤੀ ਹੈ ਉਹ ਚੰਦਨ ਦੇ ਨੇੜੇ ਹੋਣ ਕਰਕੇ ਉਸਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਚੰਦਨ ਦੇ ਪੇੜ ਦਾ ਗੁਣ ਹੈ ਪਿਆਰੇ ਸਾਧ, ਮਾਫ਼ ਕਰਨਾ, ਮੈਂ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਹੈ। ਮੰਦਰਾਂ ਦੇ ਅੰਦਰ ਜਦੋਂ ਆਪਾਂ ਜਾਂਦੇ ਹਾਂ, ਮੰਦਰਾਂ ਦੇ ਅੰਦਰ ਮੱਥਾ ਟੇਕਦੇ ਹਾਂ, ਜਿਹੜਾ ਮੱਥੇ 'ਤੇ ਤਿਲਕ ਲਗਾਇਆ ਜਾਂਦਾ ਨਾ, ਚੰਦਨ ਦੀ ਲੱਕੜ ਨੂੰ ਰਗੜ ਕੇ ਉਸਦਾ ਤਿਲਕ ਲਗਾਇਆ ਜਾਂਦਾ। ਕਾਰਨ ਕੀ ਹੁੰਦਾ ਕਿ ਜਿਸ ਇਨਸਾਨ ਦੇ ਮੱਥੇ 'ਤੇ ਚੰਦਨ ਦਾ ਇੱਕ ਟਿੱਕਾ ਲੱਗ ਜਾਏਗਾ ਨਾ, ਸਾਰਾ ਦਿਨ ਉਸਨੂੰ ਗੁੱਸਾ ਨਹੀਂ ਆਉਂਦਾ, ਸਾਰਾ ਦਿਨ ਕ੍ਰੋਧ ਨਹੀਂ ਆਉਂਦਾ। ਇਤਨੀ ਪਾਵਰ, ਇਤਨੀ ਤਾਕਤ ਚੰਦਨ ਦੇ ਪੇੜ ਦੇ ਅੰਦਰ। ਭਗਤ ਕਬੀਰ ਜੀ ਚੰਦਨ ਦੇ ਗੁਣ ਦੱਸਦੇ ਨੇ, ਉਹ ਕਹਿੰਦੇ ਕਿ ਚੰਦਨ ਕਾ ਬਿਰੂਆ ਭਲਾ, ਬੇਢੇ ਉਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਚੰਦਨ ਦੇ ਨਜ਼ਦੀਕ ਜਿਤਨੀ ਵੀ ਬਨਸਪਤੀ ਹੈ ਉਹ ਚੰਦਨ ਵਰਗੀ ਬਣ ਜਾਂਦੀ ਹੈ। ਬਾਕੀ ਅਗਲੇ ਸਲੋਕ 'ਚ ਭਗਤ ਜੀ ਕਹਿੰਦੇ ਨੇ ਕਿ ਬਾਂਸ ਬੜਾਈ ਬੂਡਿਆ ਇਵ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨ ਹੋਏ। ਕਾਰਨ ਕੀ ਹੈ ਪਿਆਰੀ ਸਾਧ ਸੰਗਤ, ਜਿੱਥੇ ਚੰਦਨ ਦਾ ਪੇੜ ਹੈ ਨਾ, ਉਸ ਦੇ ਨਾਲ ਹੀ ਝਾੜੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ, ਜਿਸ ਵਿੱਚ ਬਾਂਸ ਲੱਗੇ ਹੁੰਦੇ ਨੇ। ਹੁਣ ਜਿਹੜੇ ਬਾਂਸ ਨੇ ਨਾ, ਉਹ ਚੰਦਨ ਦੀ ਖੁਸ਼ਬੂ ਨਹੀਂ ਲੈਂਦੇ। ਕਾਰਨ ਕੀ ਹੈ? ਮਹਾਂਪੁਰਸ਼ ਦੱਸਦੇ ਨੇ ਕਿ ਬਾਂਸ ਦੇ ਅੰਦਰ ਪੰਜ ਔਗੁਣ ਨੇ ਪਿਆਰੀ ਸਾਧ ਸੰਗਤ। ਸਭ ਤੋਂ ਵੱਡਾ ਕੀ ਹੈ ਕਿ ਉਸ ਤੋਂ ਬਹੁਤ ਵੱਡਾ ਹੈ, ਉਸ ਦੇ ਮਨ ਦੇ ਬੜਾ ਹੰਕਾਰ। ਅਤੇ ਦੂਸਰੀ ਜੋ ਕਮੀ ਹੈ, ਬਾਂਸ ਦੇ ਅੰਦਰ ਜਗ੍ਹਾ ਜਗ੍ਹਾ 'ਤੇ ਗੱਠਾਂ ਪਈਆਂ ਨੇ, ਆਪਾਂ ਵੇਖਦੇ ਹਾਂ ਬਾਂਸ ਜਗ੍ਹਾ ਜਗ੍ਹਾ 'ਤੇ ਗੱਠਾਂ ਪਈਆਂ ਨੇ। ਅਤੇ ਤੀਸਰਾ ਔਗੁਣ ਹੈ ਬਾਂਸ ਦਾ, ਅੰਦਰੋਂ ਖੋਖਲਾ ਹੁੰਦਾ। ਅਤੇ ਚੌਥੀ ਕਮੀ ਜੋ ਬਾਂਸ ਦੇ ਅੰਦਰ ਹੈ, ਉਸਨੂੰ ਜਦੋਂ ਵੀ ਆਪਾਂ ਟੱਚ ਕਰਾਂਗੇ ਨਾ, ਹੱਥ ਲਗਾਵਾਂਗੇ, ਹੱਥ ਰਗੜ ਖਾਏਗਾ, ਬਾਂਸ ਦੇ ਛੋਟੇ ਛੋਟੇ ਤਿਨਕੇ ਉਹ ਸਾਡੇ ਹੱਥ ਨੂੰ ਲੱਗਣਗੇ, ਸਾਨੂੰ ਦੁੱਖ ਦੇਣਗੇ। ਅਤੇ ਪੰਜਵਾਂ ਔਗਣ ਬਾਂਸ ਦਾ ਹੈ ਪਿਆਰੀ ਸਾਧ ਸੰਗਤ, ਕਿ ਜਦੋਂ ਜੰਗਲ ਦੇ ਅੰਦਰ ਹਵਾ ਚੱਲਦੀ ਹੈ, ਬਾਂਸ ਇੱਕ ਦੂਜੇ ਦੇ ਨਾਲ ਰਗੜ ਖਾਂਦੇ ਨੇ, ਉਸ ਦੀ ਰਗੜ ਦੇ ਨਾਲ ਇਤਨੀ ਗਰਮੀ ਪੈਦਾ ਹੁੰਦੀ ਹੈ ਕਿ ਬਾਂਸ ਨੂੰ ਅੱਗ ਲੱਗ ਜਾਂਦੀ ਹੈ। ਉਹ ਲੱਗੀ ਹੋਈ ਅੱਗ ਪੂਰੇ ਦੇ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਔਗਣ ਨੇ ਪਿਆਰੀ ਸਾਹਿਬ, ਬਾਂਸ ਦੇ ਔਗਣ। ਹੁਣ ਇਹ ਚੰਦਨ ਦਾ ਉਦਾਹਰਣ ਕਿਉਂ ਦਿੱਤਾ? ਭਗਤ ਕਬੀਰ ਜੀ ਕੋਲੋਂ ਪੁੱਛੀਏ ਪਿਆਰੀ ਸਾਧ ਸੰਗਤ, ਹੋਰ ਵੀ ਤਾਂ ਵੱਡੇ ਵੱਡੇ ਪੇੜ ਨੇ, ਉਹਨਾਂ ਦਾ ਉਦਾਹਰਣ ਆਪ ਜੀ ਨੇ ਕਿਉਂ ਨਹੀਂ ਦਿੱਤਾ? ਗੁਰਬਾਣੀ ਦਰ ਛੋਟੇ ਜਿਹੇ ਪੇੜ ਚੰਦਨ ਦਾ ਉਦਾਹਰਣ ਦਿੱਤਾ, ਨਾਲ ਦੀ ਨਾਲ ਆਪ ਜੀ ਨੇ ਬਾਂਸ ਦਾ ਉਦਾਹਰਣ ਦਿੱਤਾ। ਹੁਣ ਸਿੱਖਣਾ ਪਿਆਰੀ ਸਾਧ ਸੰਗਤ, ਮੈਂ ਬੇਨਤੀ ਕਰਾਂ, ਇਹ ਜਿੱਥੇ ਆਪਾਂ ਬੈਠੇ ਹਾਂ ਨਾ, ਰੱਬ ਕਦੀ ਗੁਰਦੁਆਰੇ ਦੇ ਅੰਦਰ ਨਹੀਂ ਜੇ, ਨਾ ਰੱਬ ਮੰਦਰ ਦੇ ਅੰਦਰ ਜੇ, ਨਾ ਗਿਰਜਾਘਰ ਅਤੇ ਮਸਜਿਦ ਦੇ ਅੰਦਰ ਜੇ, ਇਹ ਸਾਡੇ ਵਾਸਤੇ ਕਲਾਸਰੂਮ ਹੈ, ਕਲਾਸਰੂਮ। ਇੱਥੋਂ ਬੈਠ ਕੇ ਅਸੀਂ ਸਿੱਖਣਾ, ਆਪਣੇ ਜੀਵਨ ਦੀ ਸੇਧ ਸਿੱਖਣੀ ਹੈ। ਸਾਡੇ ਸੰਤ, ਸਾਡੇ ਮਹਾਂਪੁਰਸ਼ ਉਹ ਆਏ, ਉਹ ਸਾਨੂੰ ਸਿਖਾ ਕੇ ਚਲੇ ਗਏ। ਜਿਤਨੇ ਮਰਜ਼ੀ ਆ ਕੇ ਤੁਸੀਂ ਮੱਥੇ ਟੇਕ ਲਓ ਨਾ ਪਿਆਰੀ ਸਾਧ ਸੰਗਤ, ਕੋਈ 10 ਦਾ, ਕੋਈ 100 ਦਾ, ਕੋਈ 500 ਦਾ ਵੀ ਟੇਕ ਦੇਗਾ, ਕੋਈ 10,000 ਦਾ ਟੇਕ ਦੇਵੇ, ਸੋਚੇ ਗੁਰੂ ਜੀ ਮਿਲ ਜਾਣਗੇ, ਖੁਸ਼ ਹੋ ਜਾਣਗੇ। ਨਹੀਂ ਹੋਣਗੇ ਪਿਆਰੀ ਸਾਧ ਸੰਗਤ ਜੀ। ਗੁਰੂ ਜੀ ਕਿਸ ਚੀਜ਼ 'ਤੇ ਖੁਸ਼ ਹੁੰਦੇ ਨੇ? ਬੜੀ ਦੁਨੀਆ ਆਉਂਦੀ ਹੈ ਮੱਥਾ ਟੇਕਣ ਵਾਸਤੇ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ। ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਜਿਹਨੇ ਗੁਰੂ ਦੀ ਬਾਣੀ ਨੂੰ ਸੁਣਿਆ, ਕਿਉਂਕਿ ਬਾਣੀ ਹੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ। ਜਿਹੜਾ ਸੇਵਕ ਬਣ ਕੇ, ਜਨ ਬਣ ਕੇ ਗੁਰੂ ਦੇ ਹੁਕਮ ਨੂੰ ਮੰਨਦਾ ਨਾ ਪਿਆਰੀ ਸਾਧ ਸੰਗਤ, ਫਿਰ ਗੁਰੂ ਉਸ ਦੇ ਉੱਤੇ ਬੜਾ ਪ੍ਰਸੰਨ ਹੁੰਦਾ ਜੀ। ਮੱਥੇ ਟੇਕੀ ਜਾਓ, ਚੜ੍ਹਾਈ ਜਾਓ, ਪੈਸੇ ਚੜ੍ਹਾਈ ਜਾਓ, ਰੁਮਾਲੇ ਚੜ੍ਹਾਈ ਜਾਓ, ਕੁਛ ਨਹੀਂ ਮਿਲਣਾ ਪਿਆਰੀ ਸਾਧ ਸੰਗਤ, ਮਿਲੇਗਾ ਅਗਰ ਗੁਰੂ ਦੇ ਬਚਨ ਨੂੰ। ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ, ਕਿਨਕਾ ਮਾਤਰ ਵੀ ਅਗਰ ਸੁਣ ਲਵਾਂਗੇ, ਜ਼ਰੂਰੀ ਨਹੀਂ। ਗੁਰੂ ਜੀ ਨੇ ਸਾਡੇ 'ਤੇ ਪਾਬੰਦੀ ਲਗਾਈ ਹੈ, ਜੋ ਗੁਰੂ ਦਾ ਸਿੱਖ ਹੈ ਨਾ ਉਹ ਪੰਜ ਬਾਣੀਆਂ ਦਾ ਪਾਠ ਕਰੇ। ਗੁਰੂ ਜੀ ਨੇ ਪਾਬੰਦੀ ਲਗਾਈ ਹੈ, ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਜਾਗੇ। ਗੁਰਬਾਣੀ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸੇਵਕ ਦੀ, ਆਪਣੇ ਸਿੱਖ ਦੀ, ਉਹ ਬੇਸ਼ੱਕ ਕੇਸੀ ਧਾਰੀ ਹੈ, ਉਹ ਸਹਿਜ ਧਾਰੀ ਹੈ, ਉਸ ਦੀ ਡੈਫੀਨੇਸ਼ਨ ਲਿਖ ਦਿੱਤੀ ਹੈ ਗੁਰੂ ਜੀ ਨੇ। ਉਹ ਕਹਿੰਦੇ ਨੇ ਕਿ ਸਤਿਗੁਰ ਕਾ ਜੋ ਸਿੱਖ ਖਾਵੇ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਗੁਰੂ ਨੂੰ ਤੇ ਉਹ ਸਿੱਖ ਚੰਗਾ ਲੱਗਦਾ। ਫਿਰ ਗੁਰੂ ਜੀ ਕਹਿੰਦੇ ਇੱਥੋਂ ਤੱਕ ਬਲਿਹਾਰ ਜਾਂਦੇ ਨੇ, ਉਹ ਕਹਿੰਦੇ ਕਿ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਰਾਜਾ ਕਹਿਣ ਲੱਗਾ ਚੰਦਨ ਦਾ ਪੂਰਾ ਬਾਗ ਇਸ ਨੂੰ ਦੇ ਦਿਓ। ਮੈਂ ਜਿਹੜੀ ਗੱਲ ਕਰ ਰਿਹਾ ਸੀ ਪਿਆਰੀ ਸਾਧ ਸੰਗਤ, ਚੰਦਨ ਦਾ ਉਦਾਹਰਣ ਭਗਤ ਕਬੀਰ ਜੀ ਨੇ ਕਿਉਂ ਦਿੱਤਾ, ਨਾਲ ਬਾਂਸ ਦਾ ਵੀ ਉਹਨਾਂ ਨੇ ਉਦਾਹਰਣ ਦੇ ਦਿੱਤਾ। ਚੰਦਨ ਕੌਣ ਹੈ? ਸਤਸੰਗ ਦੇ ਅੰਦਰ, ਸਾਡੇ ਅਧਿਆਤਮਿਕ ਜੀਵਨ ਦੇ ਅੰਦਰ ਚੰਦਨ ਹੈ ਇਹ ਸਤਸੰਗ। ਚੰਦਨ ਨੇ ਗੁਰੂ ਦੇ ਚਰਨ, ਚੰਦਨ ਹੈ ਸਾਡੇ ਵਾਸਤੇ ਗੁਰੂ ਦਾ ਹੁਕਮ, ਚੰਦਨ ਹੈ ਸਾਡੇ ਵਾਸਤੇ ਗੁਰੂ ਦੀ ਬਾਣੀ, ਜਿਸ ਨੂੰ ਆਪਾਂ ਸੁਣੀਏ ਸਾਡਾ ਜੋ ਮਨ ਹੈ ਨਾ ਉਹ ਬਾਂਸ ਵਰਗਾ। ਹੁਣ ਆਏ ਕੋਈ ਆਦਮੀ ਸਤਸੰਗ ਵਿੱਚ ਆ ਗਿਆ, ਹੈ ਕੋਈ ਉੱਚਾ ਅਹੁਦੇਦਾਰ, ਕੋਈ MLA ਹੈ, ਕੋਈ MP ਹੈ, ਕੋਈ ਕਿਸੇ ਦਾ ਉਸਨੂੰ ਕੋਈ ਸਰਕਾਰ ਨੇ ਕੋਈ ਬੜਾ ਵੱਡਾ ਅਹੁਦਾ ਦੇ ਦਿੱਤਾ। ਮਹਾਂਪੁਰਸ਼ ਕਿਆ ਕਰਦੇ ਨੇ, ਪਿਆਰਿਆ ਅਗਰ ਗੁਰੂ ਘਰ ਵਿੱਚ ਜਾਣਾ ਹੈ ਨਾ, ਗੁਰੂ ਘਰ ਦੇ ਵਿੱਚੋਂ ਕੁਛ ਲੈਣਾ ਹੈ, ਤੇਰੇ ਕੋਲ ਜਿਤਨਾ ਮਰਜ਼ੀ ਧਨ ਹੋਵੇ ਬੜੀ ਅੱਛੀ ਗੱਲ ਹੈ, ਪਰਮਾਤਮਾ ਨੇ ਤੇਰੇ 'ਤੇ ਕਿਰਪਾ ਕਰਕੇ ਤੈਨੂੰ ਕੋਈ ਬੜਾ ਉੱਚਾ ਅਹੁਦਾ ਦੇ ਦਿੱਤਾ, ਬੜੀ ਅੱਛੀ ਗੱਲ ਹੈ। ਬਾਕੀ ਜਦੋਂ ਤੂੰ ਸਤ ਸੰਗਤ ਵਿੱਚ ਜਾਣਾ ਹੋਏ ਨਾ, ਫਿਰ ਕੀ ਕਰਨਾ ਹੈ, ਜਿੱਥੇ ਤੂੰ ਜੋੜੇ ਉਤਾਰਨੇ ਨਾ ਆਪਣੇ ਜੋੜਿਆਂ ਵਾਲੀ ਜਗ੍ਹਾ 'ਤੇ ਉਸਨੂੰ ਉਤਾਰ ਕੇ ਆਉਣਾ ਹੈ। ਮਨ ਦਾ ਜਿਤਨੇ ਵੀ ਸਾਡੇ ਵਿਕਾਰ ਨੇ ਉਹਨਾਂ ਨੂੰ ਬਾਹਰ ਰੱਖ ਕੇ ਆਉਣਾ, ਮਨ ਨੂੰ ਖਾਲੀ ਕਰਕੇ ਆਉਣਾ, ਤਾਂ ਜਾ ਕੇ ਇੱਥੋਂ ਕੁਛ ਪ੍ਰਾਪਤ ਕਰਨਾ। ਰਾਵਣ ਦਾ ਜ਼ਿਕਰ ਆਉਂਦਾ, ਰਾਵਣ ਦਾ ਸਰਬ ਸੋਇਨੇ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਗਏ ਦਰ ਬੰਦੇ ਹਾਥੀ, ਛਿਨ ਮੈਂ ਭਈ ਪਰਾਈ। ਰਾਵਣ ਇੱਕ ਬੜਾ ਵੱਡਾ ਵਿਦਵਾਨ ਸੀ ਪਿਆਰੀ ਸਾਧ ਸੰਗਤ ਜੀ। ਕਹਿੰਦੇ ਨੇ ਕਿ ਜਦੋਂ ਭਗਵਾਨ ਰਾਮ ਜੀ ਨੇ ਲੰਕਾ 'ਤੇ ਚੜ੍ਹਾਈ ਕਰਨ ਦੇ ਵਾਸਤੇ ਸਮੁੰਦਰ ਦੇ ਅੰਦਰ ਪੁੱਲ ਬਣਾਇਆ, ਜਦੋਂ ਪੁੱਲ ਬਣਾਇਆ ਅਤੇ ਪੁੱਲ ਬਣ ਕੇ ਤਿਆਰ ਹੋ ਗਿਆ, ਸੰਦੇਸ਼ਾ ਭੇਜਣ ਲੱਗਾ ਆਪਣੇ ਗੁਰੂ ਵੱਲ, ਵਸ਼ਿਸ਼ਟ ਜੀ ਵੱਲ, ਭਗਵਾਨ ਰਾਮ ਜੀ, ਕਿ ਉਹਨਾਂ ਨੂੰ ਬੁਲਾਇਆ ਜਾਏ, ਉਹ ਆ ਕੇ ਅਤੇ ਇਸ ਪੁੱਲ ਦਾ ਮਹੂਰਤ ਕਰਨ, ਤਾਂ ਕਿ ਸਾਡੀ ਸੈਨਾ ਜਾ ਕੇ ਉੱਥੇ ਜਾ ਕੇ ਹਮਲਾ ਕਰ ਸਕੇ। ਵਿਭਿਕਸ਼ਣ ਸੀ ਰਾਵਣ ਦਾ ਛੋਟਾ ਵੀਰਾ, ਉਸਨੂੰ ਜਦੋਂ ਪਤਾ ਲੱਗਾ, ਕਹਿਣ ਲੱਗਾ ਜੀ ਇਤਨੀ ਦੂਰ ਤੋਂ ਤੁਸੀਂ ਮਹਾਂਪੁਰਸ਼ਾਂ ਨੂੰ ਬੁਲਾਓਗੇ, ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ ਕਿ ਰਾਵਣ ਇੱਕ ਬਹੁਤ ਵੱਡਾ ਵਿਦਵਾਨ ਹੈ, ਤੁਸੀਂ ਰਾਵਣ ਨੂੰ ਬੇਨਤੀ ਕਰੋ, ਰਾਵਣ ਆਏਗਾ, ਉਹ ਆ ਕੇ ਤੁਹਾਡੇ ਇਸ ਪੁੱਲ ਦਾ ਮਹੂਰਤ ਕਰੇਗਾ। ਰਾਵਣ ਦੇ ਅੰਦਰ ਇਤਨੀ ਪਾਵਰ ਪਿਆਰੀ ਸਾਧ ਸੰਗਤ, ਅਤੇ ਇਤਨਾ ਸ਼ਕਤੀਸ਼ਾਲੀ ਰਾਵਣ, ਅਤੇ ਇਤਨਾ ਵੱਡਾ ਦਾਨੀ ਦੁਨੀਆ ਅੰਦਰ ਕੋਈ ਨਹੀਂ ਹੋਇਆ। ਇਤਨਾ ਵੱਡਾ ਪਰਿਵਾਰ, 1 ਲੱਖ ਪੂਤ, 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਰਾਵਣ ਦੇ ਕੋਲ ਇਤਨਾ ਧਨ, ਅੱਜ ਕਿਸੇ ਆਦਮੀ ਦੇ ਕੋਲ 1/2 ਕਿਲੋ ਜਾਂ ਕਿਲੋ ਵੀ ਸੋਨਾ ਹੋਵੇ ਨਾ, ਉਹ ਆਦਮੀ ਬੜਾ ਚੌੜਾ ਵੀ ਮੇਰੇ ਕੋਲ ਇਤਨਾ ਪਿਆ। ਅਤੇ ਰਾਵਣ ਦੀ ਪੂਰੀ ਜੋ ਲੰਕਾ ਸੀ ਨਾ, ਸੋਨੇ ਦੀ ਸੀ ਪਿਆਰੀ ਸਾਧ ਸੰਗਤ। ਇਤਨਾ ਵੱਡਾ ਗੁਣਵਾਨ ਕਿ 4 ਵੇਦ ਉਸਨੂੰ ਕੰਠ ਯਾਦ ਨੇ, ਇਤਨਾ ਵੱਡਾ ਦਾਨੀ ਕਿ 10 ਵਾਰੀ ਉਸਨੇ ਆਪਣੇ ਸਿਰ ਨੂੰ ਕੱਟ ਕੇ ਹਵਨ ਦੇ ਵਿੱਚ ਅਗਨ ਭੇਟ ਕਰ ਦਿੱਤਾ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ। ਅਤੇ ਸ਼ਿਵ ਜੀ ਮਹਾਰਾਜ ਨੇ ਉਹ ਫਿਰ ਸਿਰ ਨੂੰ ਚੁੱਕਣਾ, ਮੰਤਰਾਂ ਦੇ ਨਾਲ ਆਪਣੀ ਪਾਵਰ ਅਤੇ ਸ਼ਕਤੀ ਦੇ ਨਾਲ ਉਹ ਸਿਰ ਫਿਰ ਉਸ ਧੜ ਦੇ ਉੱਤੇ ਲਗਾ ਦੇਣਾ। ਅਤੇ ਰਾਵਣ ਦੀ ਭਗਤੀ ਕਰਨ ਦਾ ਇੱਕ ਢੰਗ ਪਿਆਰੀ ਸਾਧ ਸੰਗਤ, ਜੋ ਗੱਲ ਮੈਂ ਕਰਨਾ ਚਾਹੁੰਦਾ ਸੀ। ਵਿਭਿਕਸ਼ਣ ਨੇ ਕਹਿ ਦਿੱਤਾ ਭਗਵਾਨ ਰਾਮ ਜੀ ਨੂੰ, ਰਾਮ ਜੀ ਕਹਿਣ ਲੱਗੇ ਵੀ ਕਮਾਲ ਦੀ ਗੱਲ, ਬੇਸ਼ੱਕ ਵਿਦਵਾਨ ਹੋਏਗਾ, ਇਹ ਜੋ ਪੁੱਲ ਬਣਾਇਆ ਗਿਆ ਹੈ ਕੇਵਲ ਰਾਵਣ ਨੂੰ ਮਾਰਨ ਵਾਸਤੇ ਅਤੇ ਲੰਕਾ ਨੂੰ ਫਤਿਹ ਕਰਨ ਵਾਸਤੇ ਬਣਾਇਆ ਗਿਆ ਹੈ, ਜਦੋਂ ਅਸੀਂ ਉਸ ਨੂੰ ਬੁਲਾਵਾਂਗੇ ਕਿਆ ਉਹ ਆ ਕੇ ਮਹੂਰਤ ਕਰੇਗਾ, ਕਿਆ ਉਹ ਕੇ ਸਾਨੂੰ ਆ ਕੇ ਆਸ਼ੀਰਵਾਦ ਦੇਵੇਗਾ? ਅਤੇ ਵਿਭਿਕਸ਼ਣ ਕਹਿਣ ਲੱਗਾ ਜੀ ਬਿਲਕੁਲ ਜ਼ਰੂਰ ਦੇਵੇਗਾ। ਇੱਕ ਤਰੀਕਾ ਦੱਸਿਆ ਫਿਰ ਉਹਨਾਂ ਨੇ, ਵਿਭਿਕਸ਼ਣ ਨੇ ਤਰੀਕਾ ਦੱਸਿਆ ਭਗਵਾਨ ਸ਼੍ਰੀ ਰਾਮ ਜੀ ਨੂੰ। ਕਹਿਣ ਲੱਗੇ ਕਿ ਰਾਵਣ ਜਦੋਂ ਵੀ ਮੰਦਰ ਦੇ ਅੰਦਰ ਪੂਜਾ ਕਰਨ ਵਾਸਤੇ ਜਾਂਦਾ ਹੈ, ਉਹ ਜਿਤਨੇ ਵੀ ਉਸਦੇ ਮਨ ਦੇ ਵਿਕਾਰ ਨੇ ਨਾ, ਉਹਨਾਂ ਨੂੰ ਬਾਹਰ ਰੱਖ ਕੇ ਚਲਾ ਜਾਂਦਾ ਹੈ। ਬਸ ਤੁਸੀਂ ਆਪ ਜਾਓ ਜਾਂ ਕਿਸੇ ਆਪਣੇ ਦੂਤ ਨੂੰ ਭੇਜੋ, ਜਦੋਂ ਮੰਦਰ ਦੇ ਵਿੱਚੋਂ ਪੂਜਾ ਕਰਕੇ ਬਾਹਰ ਅਜੇ ਨਿਕਲਿਆ ਨਾ ਹੋਵੇ, ਉੱਥੇ ਜਾ ਕੇ ਤੁਸੀਂ ਨੂੰ ਬੇਨਤੀ ਕਰੋ, ਅਤੇ ਰਾਵਣ ਜ਼ਰੂਰ ਆਏਗਾ। ਹੋਇਆ ਪਿਆਰੀ ਸਾਧ ਸੰਗਤ ਜੀ, ਭੇਜਿਆ ਭਗਵਾਨ ਸ਼੍ਰੀ ਰਾਮ ਜੀ ਨੇ, ਹਨੂੰਮਾਨ ਨੂੰ ਭੇਜਿਆ। ਹਨੂੰਮਾਨ ਨੇ ਆਪਣਾ ਵੇਸ਼ ਬਦਲਿਆ, ਚਲਾ ਗਿਆ। ਰਾਵਣ ਪੂਜਾ ਅਰਚਨਾ ਕਰ ਰਿਹਾ, ਪਾਠ ਪੂਜਾ ਕਰ ਰਿਹਾ। ਜਦੋਂ ਪਾਠ ਪੂਜਾ ਕਰਕੇ ਉੱਠਿਆ ਅਤੇ ਬੇਨਤੀ ਕੀਤੀ ਜੀ ਇੱਕ ਦੁਸ਼ਟ ਨੂੰ ਮਾਰਨ ਦੇ ਵਾਸਤੇ ਸ਼੍ਰੀ ਰਾਮ ਜੀ ਨੇ ਇੱਕ ਪੁੱਲ ਬਣਾਇਆ ਹੈ, ਉਸ ਪੁੱਲ ਦਾ ਮਹੂਰਤ ਅਸੀਂ ਤੁਹਾਡੇ ਕੋਲੋਂ ਕਰਵਾਉਣਾ। ਕਹਿਣ ਲੱਗਾ ਜੀ ਜ਼ਰੂਰ ਕਰਾਂਗਾ, ਜ਼ਰੂਰ ਕਰਾਂਗਾ। ਇਤਿਹਾਸ ਗਵਾਹ ਹੈ ਪਿਆਰੀ ਸਾਧ ਸੰਗਤ ਜੀ, ਇਹ ਕੋਈ ਮੇਰੀ ਮਨ ਦੀ ਬਣਾਈ ਹੋਈ ਕਹਾਣੀ ਨਹੀਂ। उस पुल का मुहूर्त फिर रावण ने किया ते रावण ने फिर दीक्षा दक्षिणा मंगी कि दक्षिणा भी मैनू चाहिए है। इतिहास बड़ा वड्डा, जदों भी आप आईए गुरुद्वारे अंदर मंदिर आईए कदी पाठ पूजा करनी है, अगर गुरु को कुछ प्राप्त करना है ना प्यारी साध संगत, अपनी कोई अहुदा अपना धन अपनी हैंकड़ अपनिया वड़िया वड़िया कारा कोठिया का मान लैके नहीं, जदों गुरु को आईए निमाणे ते निताणे बन के आईए फिर इतों लैके जावांगे, झोलियां भरेगा गुरु, वो सब कुछ है जो मांगे ठाकुर अपने ते, सोई सोई देवे नानक दास मुख ते जो बोले, इहां उहां सच हो सब कुछ देंदे वो समर्थ है। मंगण दा तरीका चाहिए, क्योंकि असी अगर बन के जावांगे ना बांस वर्गे बन के जावांगे, मैं बड़ा उच्चा मैं बड़ा वड्डा मेरे को ऐदा कुछ नहीं मिलेगा। अगर जगह ते साडे मन दे गठां पईआं ने ना प्यारी सात संगत जी कुछ नहीं मिलेगा। मैंने कोई गल याद आ रही, समा हो चुके प्यारी सात संगत, जितना मर्जी सत्संग दी गल्लां एक ज्ञान दी गल्लां आपां कीती जाईए, मैं अपनी गल नूं शॉर्ट विच करा। दो भगतां दा जिक्र आउंदा गुरु ग्रंथ साहिब जी महाराज दे अंदर, एक भगत होए ने इक नामदेव जी, एक होए ने त्रिलोचन जी। इन्हां दा आपस विच मेल होया ते बड़ा प्यार बन गया। हुण नामदेव जी ने सुनिया सी कि जिहड़ा भगत त्रिलोचन जी ने सुनिया सी कि भगत नामदेव ने पता नहीं कितने वीर परमात्मा दे दर्शन कीते ने, एक दिन हथ जोड़ के कहन लगा, नामदेव जी हुण कृपा करो मेरे ते भी कृपा करो, तुसीं भगवान जी नाल आमने सामने बैठ के गल्लां करदे हो, भगवान जी नूं कहो कदी मैनू भी दर्शन दे देण। एक गल जो कर रहे प्यारी सात संगत, भाई गुरदास जी ने अपनी बाणी विच लिखी है कि मैनू वो अपने दर्शन देन। रात का समा होया, भगवान जी दे नाल गल्लां होईयां नामदेव जी दियां, नामदेव जी कहन लगे, भगवान जी कृपा कर दिओ दर्शन दे दिओ। कहन लगा किस नूं? त्रिलोचन नूं। कहन लगे नहीं हो सकता। क्यों? भगवान जी मेरा मित्र बन गया, बेशक तेरा मित्र होएगा। वो जो भगती करदा है ना पखंड करदा है, पखंड एक नंबर दा पखंडी है, तेनू ते दिखाई देंदा है, नाम जपदा है नाम नहीं जपदा। कहन लगे जदों मैनू भोजन लगवांदा है ना मुंह दे नाल मेरे जाके भोजन, तू कहना ना बई जा भगवान जी नू भोजन लगवा, वो मैनू भगवान नहीं समझदा, सोचदा पत्थर नू लगवा रहे हां, मैनू पत्थर समझ के मैनू भोजन करवांदा है। हुण जिहड़ा मैनू पत्थर समझेगा मैं उसका किवें दर्शन देवांगा, उस दे वास्ते मैं पत्थर ही हाँ। इतिहास बड़ा वड्डा प्यारी सात संगत जी। खैर कृपा होई, महापुरश हुणे गल करके गए ने, अगर किसी महापुरशा की संगत करांगे ना जुड़े हुए महापुरशां की, फिर वह दर्शन करवाते ने प्यारी सात संगत, जिस भी ढंग दे नाल वह कोई ना कोई रस्ता कढ़ के फिर वह दर्शन करवाते ने परमात्मा दे। भगत नामदेव जी की बदौलत भगत त्रिलोचन जी नूं भगवान दे दर्शन होए। बांस बड़ाई बूढ़िया इव मत बूढ़ो कोए, चंदन के निकटे बसे बांस सुगंध न होए। चंदन दे निकट रह के गुरु दे निकट रवांगे। माफ करना प्यारी सात संगत, मेरे तो पहले भाई साहब जी गल कर गए ने महापुरुषां दी रागियां दी प्रचारकां दी ग्रंथियां दी पंडतां दी, वो गल करके गए ने निकट रहना है। निकट ते रहना केवल चवर झूलण दे नाल गल नहीं बनती प्यारी सात संगत। कोई सोचे मैं चवर झुला देंगा, मैं रुमाले चेंज कर देंगा, मैं बदल देंगा, नवे नवे चढ़ा देंगा, रब जी नहीं प्यारी सासकत, गुरु का बचन बस है जी नाले। जेडे गुरु दे बचन नू अपने नाल रखते ने फिर गुरु उन्हां ते प्रसन्न होंदे, जिन्हां दा हिरदा बांस वर्गा बन जाता है। भगत कबीर जी कहिंदे कि बांस बड़ाई बूढ़िया इव मत बूढ़ो कोए, चंदन के निकटे बसे बांस सुगंध ना होए। अगर बांस सुगंध लैनी है चंदन दी तो फिर मन दे विचों विकार दूर करने पैणगे। मिल गया पूरा दा पूरा चंदन दा एक बाग, मिल गया बाग मिल गया। लकड़हारा बड़ा खुश हो गया। राजा कहन लगा 5-7-10 मजदूर भी तेनू देवांगा, वो तेरी हैल्प करनगे। हुण राजे ने ते दित्ते सी ना भी पानी देणगे, पेड़ां नू पानी देणगे, उत्थे पेड़ां दी सेवा करनगे। उसने की कीता प्यारी सत्संग, जिहड़े मजदूर मिले सी ना उहनू कहिंदा लकड़ां कटनियां शुरू कर दिओ। ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਇੱਕ ਦੋ ਗੱਠਾਂ ਲੈ ਕੇ ਜਾਇਆ ਕਰਦਾ ਸੀ, ਉਸਨੇ ਫਿਰ ਇੱਕ ਠੇਲਾ ਲੈ ਲਿਆ, ਉਸ ਉੱਤੇ ਭਰ ਭਰ ਕੇ ਬਾਜ਼ਾਰ 'ਚ ਵੇਚੀ ਜਾਂਦਾ, ਚੰਨਣ ਦੀਆਂ ਲੱਕੜਾਂ ਨੂੰ ਵੇਚੀ ਜਾਂਦਾ, ਜਿਹੜੀਆਂ ਬਚ ਜਾਂਦੀਆਂ ਨੇ ਉਹਨਾਂ ਨੂੰ ਅੱਗ ਲਗਾ ਕੇ ਸਾੜ ਦਿੰਦਾ, ਸੋਚਦਾ ਕੋਲੇ ਬਣਾ ਕੇ ਰੱਖਾਂਗਾ। ਕਰ ਰਿਹਾ ਪਿਆਰੀ ਸਾਸਕ੍ਰਿਤ ਖਤਮ ਹੋ ਗਿਆ, ਚੰਦਨ ਦਾ ਬਾਗ ਜਲਾ ਕੇ ਅਤੇ ਵੇਚ ਕੇ ਉਸਨੂੰ ਖਾਲੀ ਕਰ ਦਿੱਤਾ। ਆਖਰ ਵਿੱਚ ਛੋਟੀ ਜਿਹੀ ਚੰਦਨ ਦੀ ਇੱਕ ਲੱਕੜ ਹੱਥ ਲੱਗੀ, ਕਹਿਣ ਲੱਗਾ ਇਸ ਨੂੰ ਜਾ ਕੇ ਬਾਜ਼ਾਰ ਵੇਚ ਕੇ ਆਵਾਂ। ਪਹੁੰਚ ਗਿਆ ਪਿਆਰੀ ਸਾਸਕ੍ਰਿਤ, ਪਹਿਲੇ ਤਾਂ ਵੇਚਦਾ ਸੀ ਨਾ ਜਾ ਕੇ ਆਮ ਬੰਦਿਆਂ ਨੂੰ। ਜਦੋਂ ਪਹੁੰਚਿਆ ਤਾਂ ਕਿਸੇ ਨੇ ਵੇਖਿਆ, ਜਿਹੜਾ ਪਰਖੂ ਸੀ ਨਾ, ਇਸ ਨੂੰ ਪਰਖ ਸੀ, ਉਸਨੇ ਜਦੋਂ ਵੇਖਿਆ ਕਹਿਣ ਲੱਗਾ ਵੇਚਣਾ ਹੈ। ਕਹਿਣ ਲੱਗਾ ਵੇਚਣ ਵਾਸਤੇ ਆਇਆ, ਮੈਂ ਤਾਂ ਪੂਰਾ ਦਾ ਪੂਰਾ ਬਾਗ ਵੇਚ ਛੱਡਿਆ, ਇਹਨੂੰ ਛੋਟਾ ਜਿਹਾ ਟੁਕੜਾ ਬਚਿਆ। ਕਹਿਣ ਲੱਗਾ ਕੀ ਲਵੇਂਗਾ? ਕਹਿਣ ਲੱਗਾ ਜੋ ਮਰਜ਼ੀ ਦੇ ਦਿਓ। ਕਹਿਣ ਲੱਗਾ ਜੀ 500 ਰੁਪਏ ਦੇਵਾਂਗਾ। ਹੈਰਾਨ ਹੋ ਗਿਆ, ਛੋਟੀ ਜਿਹੀ ਲੱਕੜ 'ਤੇ 500? ਮੈਂ ਤਾਂ ਮਿੱਟੀ ਦੇ ਭਾਅ ਵੇਚ ਕੇ ਆ ਗਿਆ, ਗੱਡੇ ਦੇ ਗੱਡੇ ਭਰ ਕੇ ਵੇਚ ਕੇ ਆ ਗਿਆ, ਇਹ 500 ਰੁਪਏ ਮਜ਼ਾਕ ਤਾਂ ਨਹੀਂ ਕਰ ਰਹੇ? ਕਹਿਣ ਲੱਗਾ ਮਜ਼ਾਕ ਨਹੀਂ ਕਰ ਰਿਹਾ ਪਿਆਰਿਆ, ਇਸ ਦੇ ਛੋਟੇ ਛੋਟੇ ਟੁਕੜੇ ਬਣਾਵਾਂਗਾ, ਚੰਦਨ ਦੀ ਲੱਕੜ ਹੈ, ਫਿਰ ਇਸ ਨੂੰ ਜਾ ਕੇ ਛੋਟੇ ਛੋਟੇ ਟੁਕੜੇ ਕਰਕੇ ਇਸ ਨੂੰ ਬਾਜ਼ਾਰ ਦੇ ਵਿੱਚ ਮੈਂ ਵੇਚਾਂਗਾ, ਉਸ ਦੇ ਵਿੱਚੋਂ 500-400 ਰੁਪਏ ਮੈਨੂੰ ਵੀ ਬਚ ਜਾਏਗਾ। ਲੱਕੜਹਾਰਾ ਰੋ ਪਿਆ ਪਿਆਰੀ ਸਾਧ, ਕਹਿਣ ਲੱਗਾ ਇਤਨੀ ਕੀਮਤ ਇਸ ਲੱਕੜ ਦੀ, ਮੈਨੂੰ ਨਹੀਂ ਸੀ ਪਤਾ। ਪਿਆਰੀ ਸਾਸਕ੍ਰਿਤ ਮਹਾਂਪੁਰਸ਼ ਇਹ ਕਥਾ ਸੁਣਾਇਆ ਕਰਦੇ ਸੀ, ਇਹ ਚੰਦਨ ਦੇ ਰੂਪੀ ਇਹ ਸਰੀਰ ਸਾਨੂੰ ਮਿਲਿਆ, ਪਰਮਾਤਮਾ ਨੇ ਦਿੱਤਾ, ਇਸ ਨੂੰ ਅਸੀਂ ਸਮਝਿਆ ਨਹੀਂ, ਬਾਰ ਬਾਰ ਨਹੀਂ ਮਿਲਦਾ ਪਿਆਰੀ ਸਾਸਕ੍ਰਿਤ, 84 ਲੱਖ ਜੂਨੀਆਂ ਤੋਂ ਬਾਅਦ ਮਿਲਦਾ। ਇਸ ਨੂੰ ਜਪ ਜਪ ਕੇ ਸਫਲ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਸਾਡੇ ਜਿਤਨੇ ਵੀ ਧਾਰਮਿਕ ਆਗੂ ਨੇ ਸਾਨੂੰ ਕੇਵਲ ਇਹ ਚੀਜ਼ ਸਮਝਾਉਂਦੇ ਨੇ। ਭਗਤ ਕਬੀਰ ਜੀ ਦੇ ਬਚਨ ਆਪ ਸੁਣਦੇ ਹੋ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੇਸੀ। ਉਸ ਪਰਮਾਤਮਾ ਦੀ ਭਗਤੀ ਕਰੀਏ, ਨਾਮ ਜਪੀਏ, ਕਥਾ ਕਹਾਣੀਆਂ ਸੁਣੀਆਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੀ ਸਾਖੀਆਂ ਸੁਣੀਆਂ, ਆਪਣਾ ਜੀਵਨ ਵੈਸਾ ਬਣਾ ਦੇਈਏ ਪਿਆਰੀ ਸਾਧ ਸੰਗਤ ਜੀ। ਬਾਕੀ ਬਣੇਗਾ ਕਿਵੇਂ? ਜਦੋਂ ਗੁਰੂ ਦੇ ਬਚਨ ਸੁਣਾਂਗੇ। ਭਾਈ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੀਆਂ ਉਚਾਈਆਂ, ਹੁਣ ਉਹਨਾਂ ਦੇ ਜੀਵਨ ਦੀ ਨਮਰਤਾ ਕਿਤਨੀ ਹੈ ਪਿਆਰੀ ਸਾਧ ਸੰਗਤ ਜੀ। ਇੱਕ ਬੇਨਤੀ ਮੈਂ ਹੋਰ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਜਦੋਂ ਆਪਾਂ ਗੌਰ ਦੇ ਨਾਲ ਪੜ੍ਹਦੇ ਹਾਂ ਨਾ, ਇਸ ਤਰ੍ਹਾਂ ਜਪਦੇ ਕਿ ਜਿਵੇਂ ਗੁਰੂ ਜੀ ਉਸ ਰੱਬ ਦੇ ਆਹਮਣੇ ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਨੇ। ਇਹ ਸ਼ਬਦ ਪੜ੍ਹਿਆ ਨਾ ਆਪਾਂ, ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ, ਪਰਮਾਤਮਾ ਨੂੰ ਤੂੰ ਕਰਕੇ ਕਹਿ ਰਹੇ ਨੇ, ਇਤਨਾ ਪਿਆਰ ਹੈ ਪਰਮਾਤਮਾ ਦੇ ਨਾਲ। ਹੁਣ ਅੱਜ ਤੁਸੀਂ ਕਿਸੇ ਛੋਟੇ ਮੋਟੇ ਆਦਮੀ ਨੂੰ ਤੂੰ ਕਰਕੇ ਕਹਿ ਦਿਓ ਨਾ, ਨੌਕਰ ਨੂੰ ਤੂੰ ਕਰਕੇ ਕਹਿ ਦਿਓ, ਉਹ ਨੌਕਰੀ ਔਖਾ ਹੋ ਜਾਂਦਾ, ਵੀ ਤੂੰ ਕਰਕੇ ਤੈਨੂੰ ਬੋਲਣ ਦੀ ਤਮੀਜ਼ ਨਹੀਂ। ਬਾਕੀ ਜਦੋਂ ਜਿੱਥੇ ਆਪਣਾਪਣ ਆ ਜਾਂਦਾ ਨਾ ਪਿਆਰੀ ਸਾਧ ਸੰਗਤ, ਉੱਥੇ ਫਿਰ ਆਪ ਨਹੀਂ ਹੁੰਦਾ, ਉੱਥੇ ਤੂੰ ਹੀ ਤੂੰ ਹੋ ਜਾਂਦਾ। ਅਤੇ ਗੁਰੂ ਜੀ ਉਸ ਪਰਮਾਤਮਾ ਦੇ ਨਾਲ ਇਤਨਾ ਪਿਆਰ, ਉਸਨੂੰ ਕੀ ਕਹਿ ਰਹੇ ਨੇ ਕਿ ਤੂੰ ਦਰਿਆਓ ਦਾਨਾ ਬੀਨਾ, ਤੂੰ ਤੀ ਇਤਨਾ ਵੱਡਾ ਦਰਿਆ, ਅਥਾ ਗਿਆਨ ਦਾ ਭੰਡਾਰ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਛੋਟੀ ਜਿਹੀ ਮੱਛਲੀ, ਮੈਂ ਤੇਰਾ ਅੰਤ ਕਿਵੇਂ ਪਾ ਸਕਦੀ ਹਾਂ? ਸਮਾਂ ਨਹੀਂ ਪਿਆਰੀ ਸਾਧ ਸੰਗਤ, ਆਓ ਇਹ ਪੰਕਤੀ ਇੱਕ ਵਾਰੀ ਸਾਰੇ ਸੰਗਤਾਂ ਨੇ ਮਿਲ ਕੇ ਪੜ੍ਹਨੀਆਂ ਨੇ, ਉਸ ਤੋਂ ਬਾਅਦ 5-7 ਮਿੰਟ ਆਪਾਂ ਸਿਮਰਨ ਦੇ ਵਿੱਚ ਵੀ ਜੁੜਨਾ ਹੈ, ਸਮਾਂ ਜੋ ਹੈ ਉਹ ਬਹੁਤ ਜ਼ਿਆਦਾ ਹੋ ਗਿਆ। ਆਓ ਇਹ ਪੰਕਤੀਆਂ ਮਿਲ ਕੇ ਪੜ੍ਹੀਏ, ਅਤੇ ਉਸ ਤੋਂ ਬਾਅਦ ਆਪਾਂ ਸਿਮਰਨ ਥੋੜ੍ਹੀ ਦੇਰ ਵਾਸਤੇ ਵੀ ਕਰਨਾ ਹੈ ਜੀ।
ਤੂੰ ਦਰਿਆਓ ਦਾਨਾ
ਮਨ ਬਿਰਤੀ ਨੂੰ ਇਕਾਗਰ ਕਰੋ। ਹੁਣ ਤੱਕ ਬੈਠ ਕੇ ਆਪ ਜੀ ਨੇ ਸੁਣਿਆ ਹੈ, ਭਾਈ ਸਾਹਿਬ ਜੀ ਨੇ ਕਥਾ ਦੇ ਦੌਰਾਨ ਬਾਰ ਬਾਰ ਧੰਨ ਗੁਰੂ ਨਾਨਕ ਆਪ ਜੀ ਨੂੰ ਜਪਾਇਆ ਨਾ, ਉਸ ਦਾ ਉਹਨਾਂ ਨੇ ਮਹੱਤਵ ਆਪ ਜੀ ਨੂੰ ਦੱਸਿਆ। ਅਤੇ ਹੁਣ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੈ ਖੋਈ, ਚੌਕੜੇ ਮਾਰੋ, ਅੱਖਾਂ ਕਰੋ ਬੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਆਪਾਂ ਸਾਰੇ ਮਿਲ ਕੇ। ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਨਾਮ ਮਿਲੇ ਸਾਰੇ ਸਾਰੇ
ਨਾਮ ਮਿਲੇ।
Oh. ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ
ਸੋਤ ਗਾਓ ਹਰੀ ਤੇਰਾ ਮਨ ਜਿਨੀ ਵਸਾਇਆ
ਸਾਹਿਬ ਕਿਆ ਨਹੀਂ ਘਰ ਤੇਰੇ
ਸੱਚਾ ਨਾਮ ਮਿਲਾਇਆ ਨਾਰੋ
ਸੱਚ ਨਾਮ ਆਧਾਰ ਨਿਰਾਜਨ ਭੁੱਖਾਂ ਸਭ ਗਵਾਈਆਂ
ਸਾਧ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
ਸਹਿ ਨਾਨਕ ਸੁਣੋ ਸੰਤੋ ਸਬਦ ਰੋਪੇ ਆਰੋ ਸੱਚਾ ਨਾਮ ਮਿਲਾਇਆ
ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ
ਪੰਚ ਸੂਤ ਬੁਧ ਵਾਸੇ ਕੀਤੇ ਕਾਲ ਕੰਟਕ ਮਾਰਿਆ
ਹਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ
ਰਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨੰਦ ਵਾਜੇ
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ
ਹਰ ਬ੍ਰਹਮ ਪਦ ਪਾਇਆ
ਰਹਿ ਸੋਣੀ ਸੱਚੀ ਬਾਣੀ
ਸੰਤ ਸਾਜਨ ਪੈ ਕਰ ਤੇ ਪੂਰੇ ਗੁਰ ਤੇ ਜਾਣੀ
ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਹਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੁਰੇ ਤਰੋ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਜਿਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ